ਮੁਖੇੜੇ ਕੰਮ ਆਇਆ ਬੰਦੇ ਆ ਵਿਚਾਰ ਤੂੰ
ਚਾਤੀ ਆਪਣੇ ਜੀਵਨ ਵੱਲ ਮਾਰ ਤੂੰ
ਕਿਹੜੇ ਕੰਮ ਆਇਆ ਬੰਦੇ ਆ ਵਿਚਾਰ ਤੂੰ
ਚਾਤੀ ਆਪਣੇ ਜੀਵਨ ਵੱਲ ਮਾਰ ਤੂੰ
ਕਾਤੋਂ ਪਾਪਾਂ ਦੀ ਬਣਾਵੇਂ ਭਾਰੀ ਕੱਠੜੀ ਪਾਪਾਂ ਦੀ ਬਣਾਵੇਂ ਭਾਰੀ ਕੱਠੜੀ ਤੂੰ ਰੱਬ ਕੋਲੋਂ ਡਰ ਬੰਦਿਆ
ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਹੈ ਤੂੰ ਸਤਸੰਗ ਕਰ ਬੰਦਿਆ
ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਹੈ ਤੂੰ ਸਤਸੰਗ ਕਰ ਬੰਦਿਆ ਇਸ ਦੁਨੀਆ ਦੀ ਜੂਨ ਹੈ 84 ਲੱਖ ਜਿਹਦੇ ਵਿੱਚੋਂ ਸਰਦਾਰ ਤੂੰ
ਆਖਦਾ ਮੈਂ ਸਭ ਕੁਝ ਜਾਣਦਾ ਹੈ ਕਰੀ ਬੈਠਾ ਹੰਕਾਰ ਤੂੰ
ਇਸ ਦੁਨੀਆ ਦੀ ਜੂਨ ਹੈ 84 ਲੱਖ ਜਿਹਦੇ ਵਿੱਚੋਂ ਸਰਦਾਰ ਤੂੰ
ਆਖਦਾ ਮੈਂ ਸਭ ਕੁਝ ਜਾਣਦਾ ਹੈ ਕਰੀ ਬੈਠਾ ਹੰਕਾਰ ਤੂੰ
ਨਾਮ ਜਪੇ ਜੇ ਸੰਗਤ ਵਿੱਚ ਬੈਠ ਕੇ ਜਪੇ ਜੇ ਸੰਗਤ ਵਿੱਚ ਬੈਠ ਕੇ ਤਾਂ ਹੋਮੇ ਜਾਊ ਮਰ ਬੰਦਿਆ
ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ
ਉਹ ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ ਸੰਗਤ ਇੱਕ ਵੇਸਵੇ ਸੰਗਤ ਗੁਰੂ ਦਾ ਰੂਪ ਹੈ
ਜਦੋਂ ਆਵੇਗਾ ਸੰਗਤ ਵਿੱਚ ਜਾਣੇਗਾ ਕਿ ਮਨ ਜੋਤ ਦਾ ਸਰੂਪ ਹੈ
ਗੁਰਾਂ ਆਖਿਆ ਸੰਗਤ ਇੱਕ ਵੇਸਵੇ ਸੰਗਤ ਗੁਰੂ ਦਾ ਰੂਪ ਹੈ
ਜਦੋਂ ਆਵੇਗਾ ਸੰਗਤ ਵਿੱਚ ਜਾਣੇਗਾ ਕਿ ਮਨ ਜੋਤ ਦਾ ਸਰੂਪ ਹੈ
ਇੱਥੇ ਕੇ ਪਛਾਣ ਹੁੰਦੀ ਮੂਲ ਦੀ ਆਣ ਕੇ ਪਛਾਣ ਹੁੰਦੀ ਮੂਲ ਦੀ ਤੇ ਲੱਭੇ ਸੱਚਾ ਦਰ ਬੰਦਿਆ
ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ
ਉਹ ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ ਜੋ ਵੀ ਆਣ ਕੇ ਸੰਗਤ ਵਿੱਚ ਬੈਠਦਾ ਏ ਚੰਗੇ ਭਾਗਾਂ ਦੀ ਨਿਸ਼ਾਨੀ ਏ
ਬਿਨਾਂ ਭਾਗਾਂ ਤੋਂ ਸੰਗਤ ਨਹੀਂ ਹੋਵਦੀ ਏ ਸੱਚ ਕਹਿੰਦੀ ਗੁਰ ਬਾਣੀ ਏ
ਜੋ ਵੀ ਆਣ ਕੇ ਸੰਗਤ ਵਿੱਚ ਬੈਠਦਾ ਏ ਵੱਡੇ ਭਾਗਾਂ ਦੀ ਨਿਸ਼ਾਨੀ ਏ
ਬਿਨਾਂ ਭਾਗਾਂ ਤੋਂ ਸੰਗਤ ਨਹੀਂ ਹੋਵਦੀ ਏ ਸੱਚ ਕਹਿੰਦੀ ਗੁਰ ਬਾਣੀ ਏ
ਜਿਹੜੇ ਸੰਗਤ ਚ ਆ ਕੇ ਨਾਮ ਜਪਦੇ ਸੰਗਤ ਚ ਆ ਕੇ ਨਾਮ ਜਪਦੇ ਉਹ ਝੋਲੀ ਲੈਂਦੇ ਭਾਰ ਬੰਦਿਆ
ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ
ਉਹ ਚੰਗੇ ਕਰਮੀ ਮਨੁੱਖਾਂ ਦੇ ਹੀ ਮਿਲੀ ਆ ਤੂੰ ਸਤਸੰਗ ਕਰ ਬੰਦਿਆ सच कहिंदी ए पमद्दी बाणी गुरां दी ए गल समझो विचार दी
एक घड़ी जा अद्धी चवादी घड़ी दी संगत जन्म सवार दी
सच कहिंदी ए पमद्दी बाणी गुरां दी ए गल समझो विचार दी
एक घड़ी जा अद्धी चवादी घड़ी दी संगत जन्म सवार दी
जे को पापी भी संगत विच आ जाए पापी भी संगत विच आ जाए ओ भी जांदा तार बंदिया
चंगे कर्मी मनुख दे ही मिली है तू सतसंग कर बंदिया
चंगे कर्मी मनुख दे ही मिली है तू सतसंग कर बंदिया चंगे कर्मी मनुख दे ही मिली है तू सतसंग कर बंदिया
रहमतां दे सागर मेहरां दे साईं सर्व सुखां दे दाते सतगुरु गुरु ग्रंथ साहिब महाराज जी दे पावन पवित्र चरणां विच संगत रूप विच सभायमान गुरु स्वरूप गुरु खालसा जी आओ सब तो पहला संगती रूप विच फतेह अर्ज करके अपने खंडित हुए ख्यालां नूं गुरु ग्रंथ साहिब महाराज जी दे पावन चरणां नाल जोड़िए सारी संगत फतेह प्रवान करके कुछ कहण दी आग्या बख्शिश करो आखो जी वाहिगुरु जी का खालसा वाहिगुरु जी की फतेह ਜਿਹੜੀਆਂ ਸੰਗਤਾਂ ਰੋਜ਼ਾਨਾ ਹਾਜ਼ਰੀ ਭਰਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਕੱਲ੍ਹ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੇ ਕੁਝ ਅਲੌਕਿਕ ਅਤੇ ਲਾਸਾਨੀ ਪੜ੍ਹਨੇ ਆਰੰਭ ਕੀਤੇ ਸਨ ਹੁਣੇ ਆਪ ਸਰਵਣ ਕਰ ਰਹੇ ਸੀ ਮੇਰੀ ਕੌਮ ਦੀ ਮਾਇਆ ਨਾਜ ਹਸਤੀ ਜੋ ਉਮਰ ਵਿੱਚ ਤੇ ਛੋਟੇ ਨੇ ਲੇਕਿਨ ਕਲਾ ਵਿੱਚ ਗੁਣਾਂ ਵਿੱਚ ਵਿਦਵਤਾ ਵਿੱਚ ਗਿਆਨ ਵਿੱਚ ਬਹੁਤ ਵੱਡੇ ਨੇ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਜੋ ਕਿ ਪੰਥ ਦੀ ਸ਼੍ਰੋਮਣੀ ਜਥੇਬੰਦੀ ਦਮਦਮੀ ਟਕਸਾਲ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਉਸ ਸੰਪਰਦਾ ਵਿੱਚ ਰਹਿ ਕੇ ਸਿੱਖਿਆ ਪ੍ਰਾਪਤ ਕੀਤੀ ਹੈ ਜਿਹੜੀ ਪੰਥ ਦੀ ਸਰਮੌਰ ਜਥੇਬੰਦੀ ਉਹਨਾਂ ਵਰਗੇ ਮਹਾਨ ਵਿਦਵਾਨ ਤੋਂ ਬਾਅਦ ਕਿਉਂਕਿ ਵਿਦਵਤਾ ਦਾ ਸੰਬੰਧ ਉਮਰ ਨਾਲ ਨਹੀਂ ਹੁੰਦਾ ਇਹ ਗਿਆਨ ਨਾਲ ਹੁੰਦਾ ਛੋਟੇ ਬੰਦੇ ਕੋਲ ਕਈ ਵਾਰੀ ਬਹੁਤ ਵੱਡਾ ਗਿਆਨ ਹੁੰਦਾ ਉਹਨਾਂ ਤੋਂ ਬਾਅਦ ਮੇਰੇ ਵਰਗਾ ਨਚੀਜ਼ ਜਾਂ ਬੰਦਾ ਕੀ ਆਖੇਗਾ ਲੇਕਿਨ ਬਣੇ ਹੋਏ ਪ੍ਰੋਗਰਾਮ ਮੁਤਾਬਕ ਮੈਂ ਕੱਲ੍ਹ ਤੋਂ ਉਹ ਲੜੀ ਜੋ ਕੱਲ੍ਹ ਆਪਾਂ ਕਹਿਣੀ ਰੱਬ ਕੀਤੀ ਉਹਦੇ ਨਾਲ ਆਪ ਜੀ ਦਾ ਧਿਆਨ ਜੋੜਨ ਵਾਸਤੇ ਟੂਕ ਮਾਤਰ ਇਸ਼ਾਰਾ ਕਰਕੇ ਉਸ ਲੜੀ ਨੂੰ ਜੋੜਨ ਦਾ ਯਤਨ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਦੁਨੀਆਂ ਦੇ ਲੋਕਾਂ ਨੂੰ ਉਤਾਰਦੇ ਨੇ ਦੱਬੇ ਕੁਚਲੇ ਲੋਕਾਂ ਨੂੰ ਜਾਗਰੂਕ ਕਰਦੇ ਨੇ ਇਉਂ ਜਾਣੋ ਕਿ ਪੈਰਾਂ ਵਿੱਚ ਰੁੱਲ ਵਾਲਿਆਂ ਨੂੰ ਸਰਦਾਰੀਆਂ ਦੀ ਬਖਸ਼ਿਸ਼ ਕਰ ਰਹੇ ਨੇ ਇਹ ਇਹ ਗੱਲ ਹੈ ਜਿਹੜੀ ਇਹ ਸਿਧਾਂਤ ਹੈ ਜਿਹੜਾ ਉਹਨਾਂ ਲੋਕਾਂ ਨੂੰ ਮੂਲ ਚੰਗਾ ਨਹੀਂ ਲੱਗਦਾ ਜਿਨ੍ਹਾਂ ਦੇ ਮਨ ਵਿੱਚ ਆਪਣੀ ਉੱਚੀ ਜਾਤ ਦਾ ਹੰਕਾਰ ਹੈ ਜਿਨ੍ਹਾਂ ਨੂੰ ਆਪਣੇ ਰਾਜੇ ਹੋਣ ਦਾ ਬਹੁਤ ਵੱਡਾ ਭਰਮ ਹੈ 22 ਤਾਰ ਦੇ ਪਹਾੜੀ ਰਾਜੇ ਕਈ ਵਾਰ ਮਹਾਰਾਜ 'ਤੇ ਹਮਲਾਵਰ ਬਣ ਕੇ ਆਏ ਹਰ ਵਾਰੀ ਹਾਰ ਗਏ ਅਤੇ ਫਿਰ ਉਹ ਪਹੁੰਚੇ ਨੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਜਹਾਂ ਪਨਾਹ ਸਾਡੀ ਮਦਦ ਕਰੋ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਨਾ ਹਰਾਇਆ ਤਾਂ ਸਾਨੂੰ ਹਰਾਉਣ ਤੋਂ ਬਾਅਦ ਉਹ ਤੁਹਾਡਾ ਤਖਤ ਵੀ ਖੋ ਲਏਗਾ ਅਤੇ ਔਰੰਗਜ਼ੇਬ ਨੇ ਭਰੇ ਦਰਬਾਰ ਵਿੱਚ ਆਖਿਆ ਕੋਈ ਮਰਦ ਉੱਠੋ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਲੈ ਕੇ ਆਵੇ ਇੱਕ ਜਰਨੈਲ ਉੱਠਿਆ ਕੁਰਾਨ ਦੀ ਸਹੁੰ ਖਾ ਕੇ ਮੂੰਹ ਮੰਗਵੀਂ ਫੌਜ ਲੈ ਕੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਨ ਵਾਸਤੇ ਤੁਰ ਪਿਆ ਇਹ ਜਰਨੈਲ ਮੁਸਲਮਾਨ ਹੈ ਜਦੋਂ ਦਿੱਲੀ ਦੀਆਂ ਜੜ੍ਹਾਂ ਤੋਂ ਬਾਹਰ ਨਿਕਲਿਆ ਇਹਦਾ ਇੱਕ ਦੋਸਤ ਮਿਲ ਪਿਆ ਮੁਸਲਮਾਨ ਹੁਣ ਉਹ ਵੀ ਮੁਸਲਮਾਨ ਹੈ ਅਤੇ ਉਹ ਵੀ ਮੁਸਲਮਾਨ ਹੈ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਜਾਂਦਾ ਹੈ ਦਾਅਵਾ ਕਰਦਾ ਮੈਂ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕਰਨੇ ਲੇਕਿਨ ਜਿਹੜਾ ਦੋਸਤ ਨੂੰ ਮਿਲਦਾ ਉਹ ਕਹਿੰਦਾ ਸੱਜਣਾ ਬੰਦਾ ਬੰਦੇ ਨਾਲ ਲੜ ਕੇ ਜਿੱਤ ਸਕਦਾ ਪਰ ਬੰਦਾ ਰੱਬ ਨਾਲ ਲੜ ਕੇ ਰੱਬ ਨੂੰ ਜਿੱਤ ਨਹੀਂ ਸਕਦਾ ਤੂੰ ਰੱਬ ਨੂੰ ਜਿੱਤਣ ਚੱਲਿਆ ਗੁਰੂ ਗੋਬਿੰਦ ਸਿੰਘ ਤਾਂ ਖੁਦਾ ਹੈ ਸੈਯਦ ਭੀਖਨ ਸ਼ਾਹ ਨੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਹੋਇਆ ਪ੍ਰਕਾਸ਼ ਹੋਇਆ ਥਰਸਕੇ ਅਤੇ ਕੁੜਾਮ ਵਾਲਾ ਪੀਰ ਉਸੇ ਦਿਨ ਆਪਣੀ ਗੱਦੀ 'ਤੇ ਬੈਠਾ ਕਹਿ ਰਿਹਾ ਸੀ ਅੱਜ ਸਾਡਾ ਕਾਬੇ ਵਾਲਾ ਖੁਦਾ ਪਟਨਾ ਸਾਹਿਬ ਦੀ ਧਰਤੀ 'ਤੇ ਪੈਦਾ ਹੋਇਆ ਜਿਨ੍ਹਾਂ ਨੇ ਪਹਿਚਾਣ ਲਿਆ ਜਿਨ੍ਹਾਂ ਨੇ ਨਹੀਂ ਪਹਿਚਾਣਿਆ ਉਹ ਤਾਂ ਸਿੱਖ ਬਾਣੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨੁਕਤਾਚੀਨੀ ਕਰਦੇ ਨੇ ਜਿਨ੍ਹਾਂ ਨੇ ਪਹਿਚਾਣ ਲਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੁਸਲਮਾਨ ਵੀ ਵਾਰ ਵਾਰ ਸਿੱਧਾ ਕਰਦੇ ਨੇ ਵਾਰ ਵਾਰ ਨਮਸਕਾਰ ਕਰਦੇ ਨੇ ਇਹ ਕੇਵਲ ਗੁਰੂ ਨਾਨਕ ਦਾ ਘਰ ਹੈ ਜਿੱਥੇ ਦੁਨੀਆਂ ਭਰ ਦੇ ਮੁਸਲਮਾਨ ਸਜਦਾ ਕਰਦੇ ਨੇ ਕਦੇ ਕਾਬੇ ਵਿੱਚ ਜਾਓ ਸਾਨੂੰ ਤਾਂ ਜਾਣ ਦੀ ਆਗਿਆ ਨਹੀਂ ਕਿ ਜਿਹੜਾ ਕਾਬੇ ਵਿੱਚ ਜਾ ਕੇ ਕਿਸੇ ਮੁਸਲਮਾਨ ਨੂੰ ਪੁੱਛਣਾ ਕਿ ਉਹ ਮਹਿਰਾਬ ਨੂੰ ਮੱਥਾ ਟੇਕਣ ਤੋਂ ਪਹਿਲਾਂ ਮਹਿਰਾਬ ਨੂੰ ਸਜਦਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇ ਮਹਾਰਾਜ ਦੀ ਖੜਾਮ ਨੂੰ ਮੱਥਾ ਟੇਕ ਕੇ ਫਿਰ ਅੱਗੇ ਜਾਂਦਾ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦੀ ਖੜਾਮ ਉੱਥੇ ਪਈ ਹੈ ਗੁਰੂ ਨਾਨਕ ਦੇ ਮਹਾਰਾਜ ਨੂੰ ਸਮਾਜ ਵਿੱਚੋਂ ਸਭ ਤੋਂ ਪਹਿਲਾਂ ਪਹਿਚਾਨਣ ਵਾਲੇ ਘਰ ਵਿੱਚੋਂ ਸੀ ਬੇਬੇ ਨਾਨਕੀ ਪਹਿਚਾਨਣ ਵਾਲੀ ਅਤੇ ਸਮਾਜ ਵਿੱਚੋਂ ਗੁਰੂ ਨਾਨਕ ਦੇ ਮਹਾਰਾਜ ਨੂੰ ਇੱਕ ਮੁਸਲਮਾਨ ਨੇ ਪਹਿਚਾਣਿਆ ਸੀ ਉਹਦਾ ਨਾਂ ਹੈ ਰਾਏ ਬੁਲਾਰ ਇੱਕ ਮੁਸਲਮਾਨ ਪਹਿਚਾਣ ਕਰਦਾ ਕਿਉਂ ਕਿ ਜਿਨ੍ਹਾਂ ਨੂੰ ਸੱਚ ਦੀ ਪਹਿਚਾਣ ਹੈ ਉਹ ਸਮਝ ਜਾਂਦੇ ਨੇ ਕਿ ਗੁਰੂ ਨਾਨਕ ਦੀ ਜੋਤ ਕੀ ਹੈ ਤੇ ਸੈਯਦ ਭੀਖਣ ਸ਼ਾਹ ਮੁਸਲਮਾਨ ਨੇ ਉਹਨੇ ਪਹਿਚਾਣ ਦੀ ਕਹਾਣੀ ਨੂੰ ਇਹ ਜਰਨੈਲ ਜਿਹੜਾ ਮਹਾਰਾਜ ਨੂੰ ਫੜਨ ਵਾਸਤੇ ਆਉਂਦਾ ਇਹਦੇ ਦੋਸਤ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਨਾ ਜਾਈ ਤੇਰੀ ਮੌਤ ਵੀ ਹੋ ਜਾਏਗੀ ਤੇਰੀ ਹਾਰ ਵੀ ਹੋ ਜਾਏਗੀ ਆਪਣੀ ਹਾਰ ਨੂੰ ਯਾਦ ਕਰਕੇ ਆਪਣੀ ਮੌਤ ਨੂੰ ਯਾਦ ਕਰਕੇ ਇਹਦਾ ਮਨ ਕਰਦਾ ਇਹ ਵਾਪਸ ਚਲਾ ਜਾਏ ਲੇਕਿਨ ਮਨ ਵਿੱਚੋਂ ਜਵਾਨੀ ਨੇ ਫਰਾਟਾ ਮਾਰਿਆ ਨਹੀਂ ਨਹੀਂ ਉਹ ਸੈਦ ਖਾਨ ਮਰਦ ਮੰਜਿਆਂ 'ਤੇ ਪੈ ਕੇ ਨਹੀਂ ਮਰਦੇ ਮਰਦ ਬਿਮਾਰ ਹੋ ਕੇ ਨਹੀਂ ਮਰਦੇ ਮਰਦ ਮੈਦਾਨੇ ਜੰਗ ਵਿੱਚ ਮਰਿਆ ਕਰਦੇ ਨੇ ਜਾਂ ਮਾਰਿਆ ਕਰਦੇ ਤੂੰ ਮਰਦ ਹੈ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰਕੇ ਹੁਣ ਆਪਣੀਆਂ ਫੌਜਾਂ ਲੈ ਕੇ ਤੁਰ ਪਿਆ ਆਪਣੇ ਦੋਸਤ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਲੇਕਿਨ ਆਪਣੇ ਦੋਸਤ ਦੇ ਕਹੇ ਸ਼ਬਦ ਉਹਦੇ ਵਾਰ ਵਾਰ ਕੰਨਾਂ ਵਿੱਚ ਪੈਂਦੇ ਨੇ ਤੇਰੀ ਹਾਰ ਹੋਵੇਗੀ ਤੇਰੀ ਮੌਤ ਹੋਵੇਗੀ ਯਾਦ ਰੱਖਿਓ ਬੰਦਾ ਜਦੋਂ ਵੀ ਲੜਦਾ ਜਿੱਤਣ ਵਾਸਤੇ ਲੜਦੇ ਚਾਹੇ ਇਲੈਕਸ਼ਨ ਲੜੇ ਚਾਹੇ ਜੰਗ ਲੜੇ ਚਾਹੇ ਮੁਕੱਦਮਾ ਲੜੇ ਜੇ ਉਹਨੂੰ ਪਤਾ ਹੋਵੇ ਮੈਂ ਹਾਰਨਾ ਨਾ ਉਹ ਜੰਗ ਲੜੇਗਾ ਨਾ ਇਲੈਕਸ਼ਨ ਲੜੇਗਾ ਨਾ ਮੁਕੱਦਮਾ ਲੜੇਗਾ ਲੜਦਾ ਤਾਂ ਉਹਨੂੰ ਯਕੀਨ ਹੁੰਦਾ ਕਿ ਮੈਂ ਜਿੱਤਾਂਗਾ ਇਹ ਜਰਨੈਲ ਮਨ ਵਿੱਚ ਜਿੱਤ ਦਾ ਪ੍ਰਭਾਵ ਲੈ ਕੇ ਤੁਰਿਆ ਇਹਦੇ ਕੰਨਾਂ ਵਿੱਚ ਸ਼ਬਦ ਪਏ ਹਾਰ ਜਾਏਗਾ ਮਰ ਜਾਏਗਾ ਅਤੇ ਜਦੋਂ ਬੰਦੇ ਨੂੰ ਹਾਰ ਚੇਤੇ ਆਉਂਦੀ ਹੈ ਮੌਤ ਚੇਤੇ ਆਉਂਦੀ ਹੈ ਉਹਨੂੰ ਆਪਣਾ ਪਰਿਵਾਰ ਚੇਤੇ ਆਉਂਦਾ ਆਪਣੀ ਹਾਰ ਦੀ ਗੱਲ ਨੂੰ ਸੁਣ ਕੇ ਆਪਣੀ ਮੌਤ ਦੀ ਗੱਲ ਨੂੰ ਮਹਿਸੂਸ ਕਰਕੇ ਜੇ ਮਨ ਵਿੱਚ ਆਪਣੀ ਭੈਣ ਨੂੰ ਮਿਲਣ ਦਾ ਖਿਆਲ ਪੈਦਾ ਹੁੰਦਾ ਤੁਸੀਂ ਆਖੋਗੇ ਮਾਂ ਨੂੰ ਮਿਲਣ ਦਾ ਖਿਆਲ ਕਿਉਂ ਨਹੀਂ ਆਮ ਤੌਰ 'ਤੇ ਦੁੱਖ ਵੇਲੇ ਬੰਦਾ ਆਪਣੀ ਮਾਂ ਨੂੰ ਯਾਦ ਕਰਦਾ ਲੇਕਿਨ ਇਹਦੇ ਮਨ ਵਿੱਚ ਆਪਣੀ ਭੈਣ ਨੂੰ ਮਿਲਣ ਦਾ ਖਿਆਲ ਪੈਦਾ ਹੋਇਆ ਉਹ ਭੈਣ ਕੌਣ ਹੈ ਉਹ ਭੈਣ ਦਾ ਨਾਂ ਹੈ ਨਸੀਰਾ ਬੇਗਮ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹਾਂ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਸਾਰਾ ਸਰਵਣ ਸਾਡੇ ਤੋਂ ਵਾਰ ਦਿੱਤਾ ਲੇਕਿਨ ਜਦੋਂ ਅਸੀਂ ਇਸ ਮੁਸਲਮਾਨ ਔਰਤ ਨਸੀਰਾ ਬੇਗਮ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਸਾਨੂੰ ਆਪਣੀ ਸਿੱਖੀ ਬਹੁਤ ਛੋਟੀ ਲੱਗਣ ਲੱਗ ਜਾਂਦੀ ਇਹ ਉਹ ਨਸੀਰਾ ਬੇਗਮ ਹੈ ਜਿਹੜੀ ਪੀਰ ਬੁੱਧੂ ਸ਼ਾਹ ਦੀ ਪਤਨੀ ਹੈ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਚਾਰੇ ਸਾਹਿਬਜ਼ਾਦੇ ਸਾਡੇ ਤੋਂ ਵਾਰੇ ਲੇਕਿਨ ਨਸੀਰਾ ਬੇਗਮ ਉਹ ਔਰਤ ਹੈ ਮੁਸਲਮਾਨ ਔਰਤ ਹੈ ਜਿਹਨੇ ਆਪਣੇ ਲਖਤੇ ਜਿਗਰ ਅਤੇ ਆਪਣੇ ਸਰਦਾ ਸਾਈ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਿਸ਼ਾਵਰ ਕਰ ਦਿੱਤਾ ਵਾਰ ਦਿੱਤਾ ਇਤਫਾਕ ਵੇਖੋ ਨਸੀਰਾ ਬੇਗਮ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਤਿਕਾਰ ਹੈ ਲੇਕਿਨ ਉਹਦਾ ਭਰਾ ਅੱਜ ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਜਾ ਰਿਹਾ ਜਦੋਂ ਉਹਨੂੰ ਯਾਦ ਆਉਂਦਾ ਮੇਰੀ ਮੌਤ ਹੋ ਜਾਏਗੀ ਮੇਰੀ ਹਾਰ ਹੋ ਜਾਏਗੀ ਆਪਣੀ ਹਾਰ ਅਤੇ ਮੌਤ ਨੂੰ ਮਹਿਸੂਸ ਕਰਕੇ ਇਹਦੇ ਮਨ ਵਿੱਚ ਆਪਣੀ ਭੈਣ ਨੂੰ ਮਿਲਣ ਦਾ ਜਿਵੇਂ ਚਾਹ ਪੈਦਾ ਹੁੰਦਾ ਨਸੀਰਾ ਬੇਗਮ ਨੂੰ ਮਿਲਣ ਦੀ ਜਿਵੇਂ ਇੱਛਾ ਪੈਦਾ ਹੁੰਦੀ ਹੈ ਉਹਨਾਂ ਸ਼ਬਦਾਂ ਦੀ ਤਰਜਮਾਨੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ ਲਵਾਂ
ਜ਼ਿੰਦਗੀ ਦਾ ਪਤਾ ਨਹੀਂ ਆਪਣੀ ਭੈਣ ਤਾਈ ਮਿਲ ਜਾਵਾਂ ਜ਼ਿੰਦਗੀ ਦਾ ਪਤਾ ਨਹੀਂ ਆਪਣੀ ਭੈਣ ਤਾਈ ਮਿਲ ਜਾਵਾਂ ਮੁੜ ਸਕਦਾ ਨਹੀਂ ਨਾ ਹੁਣ ਅੱਗੇ ਤੁਰਿਆ ਜਾਵੇ ਪਿੱਛੇ ਮੁੜ ਸਕਦਾ ਨਹੀਂ ਨਾ ਹੁਣ ਅੱਗੇ ਤੁਰਿਆ ਜਾਵੇ ਦੋਸਤ ਦੇ ਆਖੇ ਨੂੰ ਕਰਕੇ ਯਾਦ ਦਿਲੋਂ ਤੜਫਾਵੇ
ਮੈਂ ਰੁਕਾ ਸਡੋਰੇ ਹੀ ਮੈਂ ਰੁਕਾ ਸਡੋਰੇ ਹੀ ਨਾਲੇ ਫੌਜ ਇੱਥੇ ਅਟਕਾਵਾਂ ਜ਼ਿੰਦਗੀ
ਨਹੀਂ ਨਾ ਹੁਣ ਅੱਗੇ ਤੁਰਿਆ ਜਾਵੇ ਦੋਸਤ ਦੇ ਆਖੇ ਨੂੰ ਕਰਕੇ ਯਾਦ ਦਿਲੋਂ ਪਛਤਾਵੇ
ਮੈਂ ਰੁਕਾ ਸਡੋਰੇ ਹੀ ਨਾਲੇ ਫੌਜ ਇੱਥੇ ਅਟਕਾਵਾਂ ਮੈਂ ਰੁਕਾ
मैं सब कुछ भुल बैठा मैनू औद्या ने उलझा लिया देवा जो कुछ दसिया मेरे मित्र की ओ भी दस देवा जो कुछ दसिया मेरे मित्र भैणा ते भाइया दा हुंदा जग विच प्यार पवित्र
सचो सच दस
रेहा जापन सीरानू है कोई घर मेरे आज आया
ਸਮੇਂ ਨੂੰ ਸੰਕੋਚਦਾ ਹੋਇਆ ਕੇਵਲ ਟੂਕ ਮਾਤਰ ਇਸ਼ਾਰਾ ਕਰਕੇ ਕਿਉਂਕਿ ਇਹਦੀ ਪਰਵਰਿਸ਼ ਹੈ ਜਿਹੜੀ ਮਾਂ ਨੇ ਕੀਤੀ ਮਾਂ ਨੇ ਨਹੀਂ ਕੀਤੀ ਕਿਉਂਕਿ ਮਾਂ ਤਾਂ ਜਦੋਂ ਛੋਟਾ ਜਿਹਾ ਸੀ ਜਦੋਂ ਫੌਤ ਹੋ ਗਈ ਜਿਹਨੂੰ ਸਾਡੇ ਸ਼ਬਦਾਂ ਵਿੱਚ ਕਹਿੰਦੇ ਨੇ ਅਕਾਲ ਚਲਾਣਾ ਕਰ ਗਈ ਫਿਰ ਇਹਨਾਂ ਦੇ ਬਾਪ ਨੇ ਅੱਬਾ ਨੇ ਦੂਜਾ ਵਿਆਹ ਕਰਾ ਲਿਆ ਅੰਤਰੀ ਮਾਂ ਆ ਗਈ ਉਹਨੇ ਇਸ ਬੰਦੇ ਨੂੰ ਪਾਲਣ ਤੋਂ ਇਨਕਾਰ ਕਰ ਦਿੱਤਾ ਅਤੇ ਆਖ ਦਿੱਤਾ ਸੀ ਮੈਂ ਨਹੀਂ ਇਹ ਬੱਚਾ ਪਾਲਣਾ ਮੇਰੇ ਵੱਲੋਂ ਇਹਨੂੰ ਨਾਨਕਾ ਦੇ ਘਰ ਵਿੱਚ ਛੱਡਿਆ ਮੇਰੇ ਵੱਲੋਂ ਖੂਹ ਟੋਬੇ ਵਿੱਚ ਸੁੱਟਿਆ ਤੇ ਜਦੋਂ ਨਸੀਰਾਂ ਬੇਗਮ ਨੇ ਸੁਣਿਆ ਸੀ ਨਾ, ਉਹਦੀ ਮਤਰੇਈ ਮਾਂ ਕਹਿੰਦੀ ਮੇਰੇ ਵੀਰ ਨੂੰ ਖੂਹ ਟੋਬੇ ਵਿੱਚ ਸੁੱਟਿਆ, ਵੱਡੀ ਸੀ, ਆਪਣੀ ਚੁੰਨੀ ਦਾ ਪੱਲਾ ਫੁਲਾ ਕੇ ਆਪਣੇ ਬਾਪ ਦੇ ਸਾਹਮਣੇ ਖਲੋ ਕੇ ਆਖਿਆ ਸੀ, ਅੱਬਾ ਜਾਨ ਇਹ ਮੇਰਾ ਮਾਂ ਜਾਇਆ ਵੀਰ ਹੈ, ਇਹ ਮੇਰੀ ਮਾਂ ਦੀ ਨਿਸ਼ਾਨੀ ਹੈ, ਜੇ ਮੇਰੀ ਮਤਰੇਈ ਮਾਂ ਮੇਰੇ ਭਰਾ ਨੂੰ ਨਹੀਂ ਪਾਲਦੀ, ਮੇਰੀ ਚੁੰਨੀ ਦੇ ਪੱਲੇ ਵਿੱਚ ਪਾ ਦੇ, ਮੈਂ ਆਪਣੇ ਭਰਾ ਨੂੰ ਪਾਲ ਕੇ ਵੱਡਾ ਕਰਾਂਗੀ। ਅਤੇ ਨਸੀਰਾ ਬੇਗਮ ਨੇ ਸੱਚਮੁੱਚ ਮਾਵਾਂ ਵਰਗਾ ਪਿਆਰ ਦੇ ਕੇ ਆਪਣੇ ਭਰਾ ਨੂੰ ਪਾਲੇ। ਸਮਾਂ ਤਾਂ ਬਹੁਤ ਤੇਜ਼ੀ ਨਾਲ ਅੱਗੇ ਨੂੰ ਜਾਂਦਾ। ਇੱਕ ਪ੍ਰਮਾਣ ਮੈਂ ਨਸੀਰਾ ਬੇਗਮ ਦੇ ਜੀਵਨ ਦਾ ਦੇ ਦਿਆਂ ਤਾਂ ਕਿ ਪਤਾ ਲੱਗੇ ਉਹਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿੰਨਾ ਪਿਆਰ ਹੈ। ਐਵੇਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੋਂ ਆਪਣੇ ਪਰਿਵਾਰ ਨੂੰ ਨਿਸ਼ਾਵਰ ਕਰਦੀ, ਇਹਦੇ ਪਿੱਛੇ ਕਹਾਣੀ ਹੈ। ਪਗਾਣੀ ਦਾ ਜੰਗ ਤਾਂ ਆਪਣੇ ਬਹੁਤ ਵਾਰੀ ਸੁਣੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਪਹਿਲੀ ਲੜਾਈ ਹੈ ਜਿਹੜੀ ਪਹਿਲੀ ਜੰਗ, ਉਹਦੇ ਵਿੱਚ ਤੁਸੀਂ ਜਾਣਦੇ ਹੋ ਕਿ ਪੀਰ ਬੁੱਧੂ ਸ਼ਾਹ ਆਪਣੇ ਪੁੱਤਰਾਂ ਨੂੰ ਲੈ ਕੇ ਗਿਆ ਸੀ ਅਤੇ ਦੋ ਪੁੱਤਰ ਉਹਦੇ ਉਸ ਜੰਗ ਵਿੱਚ ਸ਼ਹੀਦ ਹੋ ਗਏ ਸਨ। ਪੀਰ ਬੁੱਧੂ ਸ਼ਾਹ ਦੇ ਦੋ ਵੱਡੇ ਪੁੱਤਰ ਉਸ ਜੰਗ ਵਿੱਚ ਸ਼ਹੀਦ ਹੋਏ। ਜੰਗ ਦੀ ਸਮਾਪਤੀ ਤੋਂ ਬਾਅਦ, ਜਿੱਤਣ ਤੋਂ ਬਾਅਦ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ, ਪੀਰ ਬੁੱਧੂ ਸ਼ਾਹ ਅਸੀਂ ਤੇਰੀ ਸੇਵਾ ਤੋਂ ਖੁਸ਼ ਹਾਂ, ਮੰਗ ਕੀ ਮੰਗਦੇ? ਇਹਨੇ ਆਖਿਆ ਸੀ, ਪਾਤਸ਼ਾਹ ਕੁਝ ਨਹੀਂ ਚਾਹੀਦਾ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਇਹਨੂੰ ਸਿੱਖੀ ਦੀ ਨਿਸ਼ਾਨੀ ਕੰਘਾ ਅਤੇ ਉਹਦੇ ਵਿੱਚ ਜਿਹੜੇ ਕੇਸ ਸਨ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ, ਉਹ ਬਖਸ਼ਿਸ਼ ਕੀਤੇ ਸਨ ਪੀਰ ਬੁੱਧੂ ਸ਼ਾਹ ਨੂੰ। ਅਤੇ ਗੁਰੂ ਸਾਹਿਬ ਦੀ ਇਹ ਬਖਸ਼ਿਸ਼ ਲੈ ਕੇ ਪੀਰ ਬੁੱਧੂ ਸ਼ਾਹ ਜਦੋਂ ਘਰ ਵਿੱਚ ਆਇਆ ਸੀ ਨਾ ਸਡੌਰੇ, ਇਹ ਨਸੀਰਾ ਬੇਗਮ ਕੋਲ, ਉਦੋਂ ਤੱਕ ਨਸੀਰਾ ਬੇਗਮ ਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਦੀਦਾਰ ਨਹੀਂ ਸੀ ਕੀਤਾ। ਆਪ ਜੀ ਨੂੰ ਪਤਾ ਹੋਏਗਾ, ਪੀਰ ਬੁੱਧੂ ਸ਼ਾਹ ਨੂੰ ਲੋਕ ਪੀਰ ਕਹਿ ਕੇ ਪੂਜਦੇ ਨੇ, ਪਰ ਦਰਅਸਲ ਉਹਨੂੰ ਜਿਹੜਾ ਗਿਆਨ ਹੈ ਉਹ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਪੌਂਟਾ ਸਾਹਿਬ ਦੀ ਧਰਤੀ ਸੀ, ਉੱਥੇ ਇੱਕ ਦਰਖਤ ਸੀ ਜਿਹਦੇ ਪੱਤੇ ਪਿੱਪਲ ਦੇ ਪੱਤਿਆਂ ਵਰਗੇ ਸਨ, ਅੱਜ ਉਹ ਦਰਖਤ ਉੱਥੇ ਨਹੀਂ ਪੜ ਦਿੱਤਾ ਗਿਆ। ਮੇਰੇ ਕਲਗੀ ਵਾਲੇ ਪਾਤਸ਼ਾਹ ਇੱਥੇ ਆਸਣ ਲਾ ਕੇ ਬੈਠੇ ਸਨ ਅਤੇ ਪੀਰ ਬੁੱਧੂ ਸ਼ਾਹ ਨੇ ਮਹਾਰਾਜ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਖਿਆ ਸੀ, ਪਾਤਸ਼ਾਹ ਇਹ ਦੁਨੀਆ ਕੀ ਹੈ ਸਮਝ ਨਹੀਂ ਆਉਂਦੀ, ਕਦੇ ਦੁਨੀਆ ਆਪਣੀ ਲੱਗਦੀ ਹੈ ਕਦੇ ਬਗਾਨੀ ਲੱਗਦੀ ਹੈ, ਦੁਨੀਆ ਕੀ ਹੈ, ਇਹ ਦੁਨੀਆ ਦਾ ਪ੍ਰਯੋਜਨ ਕੀ ਹੈ? ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਉੱਪਰ ਦਰਖਤ ਵੱਲ ਤੱਕਿਆ ਸੀ, ਜਾਨਵਰ ਬੈਠੇ ਸਨ ਅਤੇ ਮਹਾਰਾਜ ਨੇ ਆਪਣੇ ਦੋਨਾਂ ਹੱਥਾਂ ਦੀ ਤਾੜੀ ਮਾਰ ਦਿੱਤੀ, ਜਿੰਨੇ ਜਾਨਵਰ ਉਹ ਦਰਖਤ 'ਤੇ ਬੈਠੇ ਸਨ ਉੱਡ ਗਏ। ਅਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ, ਪੀਰ ਬੁੱਧੂ ਸ਼ਾਹ ਬਸ ਦੁਨੀਆ ਇੰਨੀ ਹੋਏ, ਇਹਨੂੰ ਇੱਕ ਵਾਰੀ ਵੇਖੇਗਾ ਸਾਰੀ ਤੈਨੂੰ ਵਸੀ ਹੋਈ ਨਜ਼ਰ ਆਏਗੀ, ਜਦੋਂ ਦੂਜੀ ਵਾਰੀ ਵੇਖੇਗਾ ਇੱਥੇ ਕੁਝ ਵੀ ਨਹੀਂ ਹੋਏਗਾ। ਅਤੇ ਪੀਰ ਬੁੱਧੂ ਸ਼ਾਹ ਨੂੰ ਹਕੀਕਤ ਸਮਝ ਵਿੱਚ ਆ ਗਈ, ਦੁਨੀਆ ਕੀ ਹੈ, ਮੈਂ ਦੁਨੀਆ ਵਿੱਚ ਆਇਆ ਕੀ ਕਰਨਾ? ਅਤੇ ਫਿਰ ਉਸ ਦਿਨ ਤੋਂ ਕਲਗੀ ਵਾਲੇ ਪਾਤਸ਼ਾਹ ਦਾ ਉਹਦੇ ਕਰਨਾ ਦਾ ਭੌਰਾ ਹੋ ਗਿਆ ਅਤੇ ਮੈਦਾਨੇ ਜੰਗ ਵਿੱਚ ਆਪਣੇ ਪੁੱਤਰਾਂ ਨੂੰ ਲੈ ਕੇ ਪਹੁੰਚਦੇ, ਦੋ ਪੁੱਤਰ ਸ਼ਹੀਦ ਹੋ ਗਏ। ਮਹਾਰਾਜ ਨੇ ਇਹਨੂੰ ਸਿੱਖੀ ਦੀ ਬਖਸ਼ਿਸ਼ ਕੀਤੀ, ਕੰਘਾ ਅਤੇ ਕੇਸ, ਇਹ ਪਾਤਸ਼ਾਹ ਦੀ ਬਖਸ਼ਿਸ਼ ਲੈ ਕੇ ਆਪਣੇ ਘਰ ਵਿੱਚ ਆਇਆ। ਸਿੱਖੀ ਕਿਵੇਂ ਮਿਲਦੀ ਹੈ? ਗੁਰੂ ਦਾ ਜਲਾਲ, ਗੁਰੂ ਦਾ ਦੀਦਾਰ, ਗੁਰੂ ਦਾ ਨੂਰ ਜਿਨ੍ਹਾਂ ਨੇ ਵੇਖ ਲਿਆ, ਫਿਰ ਉਹ ਜ਼ਿੰਦਗੀ ਭਰ ਗੁਰੂ ਨਾਲ ਟੁੱਟਦੇ ਨਹੀਂ, ਉਹ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਨੇ। ਨਸੀਰਾ ਬੇਗਮ ਦਾ ਜੀਵਨ ਇਸ ਗੱਲ ਦਾ ਪ੍ਰਮਾਣ, ਅੱਗੇ ਜਾ ਕੇ ਹੌਲੀ ਹੌਲੀ ਗੱਲ ਸਪਸ਼ਟ ਹੋ ਜਾਏਗੀ। ਪੀਰ ਬੁੱਧੂ ਸ਼ਾਹ ਘਰ ਵਿੱਚ ਆਇਆ, ਤੇਰੀ ਘਰਵਾਲੀ ਨਸੀਰਾ ਬੇਗਮ ਨੇ ਆਖਿਆ, ਪੀਰ ਜੀ ਜੰਗ ਜਿੱਤੀ ਗਈ? ਕਹਿਣ ਲੱਗਾ, ਹਾਂ ਜਿੱਤੀ ਗਈ। ਕਹਿ ਲੱਗੀ, ਚਾਰ ਪੁੱਤਰ ਜੰਗ ਨੂੰ ਲੈ ਕੇ ਗਏ ਸੀ, ਦੋ ਲੈ ਕੇ ਆਏ, ਦੋ ਕਿੱਥੇ ਨੇ? ਹੁਣ ਇਹ ਗੱਲ ਤਾਂ ਅਸੀਂ ਬਹੁਤ ਵਾਰ ਸੁਣੀਆਂ ਨੇ ਵੀ ਦੋ ਪੁੱਤਰ ਪੀਰ ਬੁੱਧੂ ਸ਼ਾਹ ਦੇ ਨਸੀਰਾ ਬੇਗਮ ਦੇ ਜੰਗ ਵਿੱਚ ਸ਼ਹੀਦ ਹੋ ਗਏ। ਨਸੀਰਾ ਬੇਗਮ ਕਹਿਣ ਲੱਗੀ, ਚਾਰ ਪੁੱਤਰ ਲੈ ਕੇ ਗਏ ਸੀ, ਦੋ ਲੈ ਕੇ ਆਏ, ਦੋ ਕਿੱਥੇ ਨੇ? ਅਤੇ ਪੀਰ ਬੁੱਧੂ ਸ਼ਾਹ ਨੇ ਆਖਿਆ, ਮੈਂ ਦੋ ਪੁੱਤਰ ਮੇਰੇ ਕਲਗੀ ਵਾਲੇ ਚਰਨਾਂ ਦੇ, ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟ ਚੜ੍ਹਾ ਦਿੱਤੇ ਨੇ, ਮੇਰੇ ਕਲਗੀ ਵਾਲੇ ਪਾਤਸ਼ਾਹ ਤੋਂ ਨਿਸ਼ਾਵਰ ਕਰ ਦਿੱਤੇ ਨੇ। ਅਤੇ ਨਸੀਰਾ ਬੇਗਮ ਨੇ ਆਖਿਆ ਸੀ, ਠੀਕ, ਤੇਰੇ ਕੋਲ ਹੋਰ ਬੜੀਆਂ ਚੀਜ਼ਾਂ ਸਨ ਭੇਟਾ ਕਰਨ ਵਾਲੀਆਂ, ਤੂੰ ਮੇਰੇ ਪੁੱਤਰ ਭੇਟਾ ਕੀਤੇ ਨੇ, ਤੇਰੇ ਕੋਲ ਹੀਰੇ ਮੋਤੀ ਸੋਨਾ ਚਾਂਦੀ ਜਵਾਹਰਾਤ ਬਹੁਤ ਕੁਛ ਸੀ, ਉਹ ਭੇਟਾ ਕਰ ਦਿੰਦਾ। ਅਤੇ ਨਸੀਰਾ ਬੇਗਮ ਦੇ ਪਤੀ ਪੀਰ ਬੁੱਧੂ ਸ਼ਾਹ ਨੇ ਆਖਿਆ ਸੀ, ਬੇਗਮ ਸਾਹਿਬਾ, ਉਹ ਪਿਆਰੇ ਦਾ ਦੀਦਾਰ ਇੱਦਾਂ ਦੁਰਲੱਭ ਹੈ ਕਿ ਮੈਂ ਸਭ ਤੋਂ ਪਿਆਰੀ ਜਿਹੜੀ ਚੀਜ਼ ਹੈ ਉਹ ਗੁਰੂ ਦੇ ਚਰਨਾਂ ਵਿੱਚ ਭੇਟਾ ਕੀਤੀ ਹੈ, ਕਿਉਂਕਿ ਜਿਸ ਨਾਲ ਮੁਹੱਬਤ ਹੋਵੇ, ਜਿਸ ਨਾਲ ਪਿਆਰ ਹੋਵੇ, ਸਭ ਤੋਂ ਪਿਆਰੀ ਚੀਜ਼ ਉਹਦੇ ਚਰਨਾਂ ਵਿੱਚ ਭੇਟਾ ਕੀਤੀ ਜਾਂਦੀ ਹੈ। ਅੱਜ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਿਆਰ ਮਾਇਆ ਦਾ ਹੈ ਅਤੇ ਅਸੀਂ ਮਾਇਆ ਆਪਣੇ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਦੇ ਹਾਂ। ਅਤੇ ਪੀਰ ਬੁੱਧੂ ਸ਼ਾਹ ਨੇ ਆਪਣੇ ਦੋ ਪੁੱਤਰ ਭੇਟਾ ਕੀਤੇ ਅਤੇ ਕਹਿ ਦਿੱਤਾ, ਉਹਦਾ ਦਰਸ਼ਨ ਇੱਡਾ ਦੁਰਲੱਭ ਹੈ, ਮੈਂ ਦੋ ਪੁੱਤਰ ਉਹਦੇ ਚਰਨਾਂ ਵਿੱਚ ਭੇਟਾ ਕਰਕੇ ਆਇਆ। ਅਤੇ ਨਸੀਰਾ ਬੇਗਮ ਨੇ ਮੋੜਵਾਂ ਸਵਾਲ ਕੀਤਾ, ਮੰਨਿਆ ਉਹ ਤੇਰਾ ਪਿਆਰਾ ਸੀ, ਤੈਂ ਉਹਦੇ ਚਰਨਾਂ ਵਿੱਚ ਆਪਣੇ ਦੋ ਪੁੱਤਰ ਭੇਟਾ ਕੀਤੇ ਅਤੇ ਤੈਨੂੰ ਉਹਨੇ ਕੀ ਦਿੱਤਾ? ਤੈਨੂੰ ਵੀ ਤਾਂ ਕੁਝ ਦਿੱਤਾ ਹੋਵੇਗਾ, ਕਿਉਂਕਿ ਮੁਹੱਬਤ ਇੱਕ ਤਰਫਾ ਨਹੀਂ ਹੁੰਦੀ, ਪਿਆਰ ਇੱਕ ਤਰਫਾ ਨਹੀਂ ਹੁੰਦਾ। ਇੱਕ ਸ਼ਾਇਰ ਨੇ ਬੜੀਆਂ ਕਮਾਲ ਦੀਆਂ ਦੋ ਲਾਈਨਾਂ ਕਹੀਆਂ, ਉਹ ਕਹਿੰਦਾ, ਮੁਹੱਬਤ ਦੋ ਦਿਲੋਂ ਮੇਂ ਏਕ ਸੀ ਰਫਤਾਰ ਚਲਤੀ ਹੈ, ਇੱਧਰ ਧੂੰਆਂ ਨਿਕਲਤਾ ਹੈ ਤਾਂ ਉੱਧਰ ਆਗ ਜਲਤੀ ਹੈ, ਦਿਲਾਂ ਦੇ ਰਾਹ ਦਿਲਾਂ ਵਿੱਚ ਹੁੰਦੇ ਨੇ, ਜੇ ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਹੋ ਤੁਹਾਨੂੰ ਵੀ ਮੁਹੱਬਤ ਕਰਦਾ ਹੈ, ਜੇ ਤੁਸੀਂ ਕਿਸੇ ਦਾ ਸਤਿਕਾਰ ਕਰਦੇ ਹੋ ਤੁਹਾਨੂੰ ਵੀ ਉਹ ਸਤਿਕਾਰ ਦਿੰਦਾ ਦਿਲਾਂ ਦੇ ਰਾਹ ਦਿਲਾਂ ਵਿੱਚ ਹੁੰਦੇ ਨੇ ਕਹਿਣ ਲੱਗੀ ਮੈਂ ਮੰਨਿਆ ਉਹ ਤੇਰਾ ਪਿਆਰਾ ਸੀ ਤਾਂ ਆਪਣੇ ਪਿਆਰੇ ਪੁੱਤਰੋਂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤੇ ਜੇ ਉਹ ਤੇਰਾ ਪਿਆਰਾ ਤੂੰ ਤੇ ਉਹਦਾ ਪਿਆਰਾ ਹੋਏਗਾ ਫਿਰ ਤੈਨੂੰ ਉਹਨੇ ਕੀ ਦਿੱਤਾ ਜੇ ਉਹ ਤੇਰਾ ਪਿਆਰਾ ਹੈ ਤਾਂ ਪਿਆਰੇ ਦੇ ਚਰਨਾਂ ਵਿੱਚ ਦੋ ਪੁੱਤਰ ਭੇਟਾ ਕੀਤੇ ਤੂੰ ਵੀ ਤੇ ਉਹਦਾ ਪਿਆਰਾ ਤੈਨੂੰ ਉਹਨੇ ਕੀ ਦਿੱਤਾ ਤੇ ਇਤਿਹਾਸ ਕਹਿੰਦਾ ਪੀਰ ਬੁੱਢੂ ਸ਼ਾਹ ਨੇ ਉਹ ਕੰਘਾ ਤੇ ਕੇਸ ਜਿਹੜੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਸਨ ਨਸੀਰਾ ਬੇਗਮ ਦੀ ਅੱਖਾਂ ਦੇ ਸਾਹਮਣੇ ਕਰ ਦਿੱਤੇ ਬੇਗਮ ਸਾਹਿਬਾ ਮੈਨੂੰ ਪੁੱਤਰ ਪਿਆਰੇ ਸਨ ਮੈਂ ਪੁੱਤਰ ਉਹਦੇ ਚਰਨਾਂ ਵਿੱਚ ਭੇਟਾ ਕੀਤੇ ਨੇ ਉਹਨੂੰ ਆ ਸਿੱਖੀ ਪਿਆਰੀ ਹੈ ਅਤੇ ਮੈਨੂੰ ਆ ਸਿੱਖੀ ਦੀ ਬਖਸ਼ਿਸ਼ ਕੀਤੀ ਹੈ ਕੰਘਾ ਅਤੇ ਕੇਸ ਜਦੋਂ ਲੱਕੜ ਦਾ ਕੰਘਾ ਅਤੇ ਉਹਦੇ ਵਿੱਚ ਕੇਸ ਦੇਖੇ ਨਸੀਰਾਂ ਬੇਗਮ ਦੀ ਭੁੱਬ ਨਿਕਲ ਗਈ ਕਹਿਣ ਲੱਗੀ ਪਤੀ ਦੇਵ ਲੋਹੜਾ ਮਾਰਿਆ ਕਿੱਥੇ ਮੇਰੇ ਦੋ ਪੁੱਤਰ ਮੇਰੀਆਂ ਅੱਖਾਂ ਦਾ ਚਾਨਣ ਮੇਰੇ ਦਿਲ ਦੇ ਟੁਕੜੇ ਮੇਰੇ ਘਰ ਦਾ ਉਹ ਥਾਂ ਜਿਹੜਾ ਸਭ ਤੋਂ ਪਿਆਰਾ ਹੁੰਦਾ ਅਤੇ ਕਿੱਥੇ ਲੱਕੜ ਦਾ ਕੰਘਾ ਅਤੇ ਕੇਸ ਤੂੰ ਸੌਦਾ ਬੜਾ ਮਹਿੰਗਾ ਕਰਕੇ ਇੱਥੋਂ ਤੱਕ ਕਹੇਗੀ ਤੂੰ ਮੇਰੇ ਦੋ ਪੁੱਤਰ ਭੰਗ ਦੇ ਪਹਾੜੇ ਗੁਆ ਕੇ ਆ ਗਏ ਅਤੇ ਜਦੋਂ ਉਹਨੇ ਆਖਿਆ ਨਾ ਦੋ ਪੁੱਤਰ ਭੰਗ ਦੇ ਪਹਾੜੇ ਗੁਆ ਕੇ ਆ ਗਏ ਇਤਿਹਾਸ ਕਹਿੰਦਾ ਐਨ ਉਸੇ ਸਮੇਂ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਨੂਰ ਉਹਦੀਆਂ ਅੱਖਾਂ ਦੇ ਸਾਹਮਣੇ ਆਇਆ ਆਵਾਜ਼ ਆਈ ਉਹਦੇ ਕੰਨਾਂ ਵਿੱਚ ਨਸੀਰਾਂ ਇਹ ਗੁਰੂ ਨਾਨਕ ਦਾ ਘਰ ਹੈ ਇੱਥੇ ਪੁੱਤਰਾਂ ਦਾ ਕੋਈ ਘਾਟਾ ਨਹੀਂ ਤੇਰੇ ਦੋ ਪੁੱਤਰ ਸ਼ਹੀਦ ਹੋਏ ਨੇ ਉਹ ਵੀ ਦੇ ਦਿੰਦੇ ਹਾਂ ਜਿੰਨੇ ਹੋਰ ਚਾਹੀਦੇ ਨੇ ਉਹ ਵੀ ਦੇ ਦਿੰਦੇ ਹਾਂ ਮੰਗ ਕੀ ਮੰਗਦੀ ਹੈ ਜੋ ਮੰਗੇਗੀ ਹੈ ਜੋ ਮਿਲ ਜਾਏਗਾ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੂਰ ਨੂੰ ਪ੍ਰਕਾਸ਼ ਨੂੰ ਜੋਤ ਨੂੰ ਜਦੋਂ ਨਸੀਰਾਂ ਬੇਗਮ ਨੇ ਆਪਣੀਆਂ ਅੱਖਾਂ ਵਿੱਚ ਵੇਖਿਆ ਨਾ ਪੀਰ ਬੁੱਢੂ ਸ਼ਾਹ ਦੇ ਚਰਨਾਂ 'ਤੇ ਆਪਣਾ ਸਿਰ ਰੱਖ ਦਿੱਤਾ ਕਹਿਣ ਲੱਗੀ ਪਤੀ ਦੇਵ ਖਿਮਾ ਕਰ ਦੇ ਮਾਫ਼ੀ ਦੇ ਦੇ ਮੈਨੂੰ ਮੈਂ ਮੁਆਫ਼ੀ ਮੰਗਦੀ ਹਾਂ ਮੈਨੂੰ ਮੁਆਫ਼ ਕਰ ਦੇ ਅਤੇ ਪੀਰ ਬੁੱਢੂ ਸ਼ਾਹ ਕਹਿਣ ਲੱਗਾ ਹੈਰਾਨ ਹੋ ਕੇ ਹੁਣੇ ਮੇਰੇ 'ਤੇ ਗੁੱਸੇ ਹੁੰਦੀ ਸੀ ਅਤੇ ਹੁਣੇ ਮੇਰੇ ਕੋਲੋਂ ਮਾਫ਼ੀ ਮੰਗਦੀ ਹੈ ਤਵੱਜੋ ਨਾ ਸੁਣਿਓ ਗੱਲ ਹੁਣੇ ਗੁੱਸੇ ਹੁੰਦੀ ਸੀ ਕਹਿਣ ਲੱਗੀ ਹਾਂ ਗੁੱਸੇ ਉਦੋਂ ਹੁੰਦੀ ਸੀ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਨਹੀਂ ਸੀ ਕੀਤੇ ਉਹਦੇ ਨੂਰ ਨੂੰ ਉਹਦੇ ਪ੍ਰਕਾਸ਼ ਨੂੰ ਨਹੀਂ ਸੀ ਮਾਣਿਆ ਅਤੇ ਮਾਫ਼ੀ ਇਸ ਕਰਕੇ ਮੰਗਦੀ ਮੈਂ ਹੁਣ ਗੁਰੂ ਦੇ ਪ੍ਰਕਾਸ਼ ਨੂੰ ਉਹਦੀ ਜੋਤ ਨੂੰ ਮਾਣ ਲਿਆ ਅਤੇ ਪੀਰ ਬੁੱਢੂ ਸ਼ਾਹ ਕਹਿਣ ਲੱਗਾ ਫਿਰ ਫਰਕ ਹੀ ਪਿਆ ਅਤੇ ਨਸੀਰਾਂ ਬੇਗਮ ਕਹਿਣ ਲੱਗੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਨਹੀਂ ਸੀ ਕੀਤੇ ਉਹਦੇ ਨੂਰ ਨੂੰ ਉਹਦੇ ਆਨੰਦ ਨੂੰ ਉਹਦੇ ਪ੍ਰਕਾਸ਼ ਨੂੰ ਨਹੀਂ ਸੀ ਮਾਣਿਆ ਉਦੋਂ ਮਨ ਵਿੱਚ ਗੁੱਸਾ ਸੀ ਤੂੰ ਮੇਰੇ ਦੋ ਪੁੱਤਰ ਭੰਗ ਦੇ ਪਹਾੜੇ ਗਵਾ ਕੇ ਆ ਗਏ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰ ਲਏ ਨੇ ਉਹਦੇ ਨੂਰ ਨੂੰ ਉਹਦੇ ਪ੍ਰਕਾਸ਼ ਨੂੰ ਮਾਣ ਲਿਆ ਹੁਣ ਮਨ ਵਿੱਚ ਗੁੱਸਾ ਨਹੀਂ ਕਿ ਮੇਰੇ ਦੋ ਪੁੱਤਰ ਭੰਗ ਦੇ ਪਹਾੜੇ ਗਵਾ ਕੇ ਆ ਗਏ ਹੁਣ ਮਨ ਵਿੱਚ ਪਛਤਾਵਾ ਹੈ ਵੀ ਜਿਹੜੇ ਦੋ ਮੋੜ ਕੇ ਲੈ ਕੇ ਆਏ ਇਹ ਵੀ ਲੈ ਕੇ ਨਹੀਂ ਸੀ ਆਉਣੇ ਇਹਨਾਂ ਨੂੰ ਵੀ ਗੁਰੂ ਦੇ ਚਰਨਾਂ ਤੋਂ ਭੇਟ ਕਰ ਦੇਣਾ ਸੀ ਵਾਰ ਦੇਣਾ ਸੀ ਇਹ ਨਸੀਰਾਂ ਬੇਗਮ ਮੁਸਲਮਾਨ ਔਰਤ ਹੈ ਜਿਹੜੇ ਦੋ ਲੈ ਕੇ ਆਇਆ ਇਹਨਾਂ ਨੂੰ ਵੀ ਗੁਰੂ ਦੇ ਚਰਨਾਂ ਤੋਂ ਨਿਸ਼ਾਵਰ ਕਰ ਦਿੰਦਾ ਇੰਨਾ ਪਿਆਰ ਹੈ ਨਸੀਰਾਂ ਬੇਗਮ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨਾ ਪਿਆਰ ਦੋ ਪੁੱਤਰ ਵੀ ਉਹਦੇ ਚਰਨਾਂ ਤੋਂ ਨਿਸ਼ਾਵਰ ਕਰਦੇ ਨਹੀਂ ਸੀ ਸਮਾਂ ਪਾ ਕੇ ਫਿਰ ਇਹ ਪੁੱਤਰ ਵੀ ਸਮੇਂ ਦੇ ਹਾਕਮ ਨੇ ਮਾਰ ਦਿੱਤੇ ਇਹਦੇ ਪਤੀ ਉਸਮਾਨ ਖਾਨ ਨੂੰ ਵੀ ਮਾਰ ਦਿੱਤਾ ਇਕੱਲੀ ਹੈ ਅਤੇ ਇਧਰੋਂ ਸੈਰ ਖਾਨ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਜਦੋਂ ਤੁਰਿਆ ਜਾ ਰਿਹਾ ਆਪਣੀ ਫੌਜ ਨਾਲ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਦਿੱਲੀ ਤੋਂ ਚੱਲੇ ਇਹਨੇ ਸਡੌਰੇ ਵਿੱਚ ਹੀ ਜਾਣਾ ਅਤੇ ਸਡੌਰੇ ਨਸੀਰਾਂ ਬੇਗਮ ਰਹਿੰਦੀ ਹੈ ਮਨ ਵਿੱਚ ਖਿਆਲ ਪੈਦਾ ਹੋਇਆ ਮੇਰੀ ਭੈਣ ਨੇ ਪਾਲ ਕੇ ਮੈਨੂੰ ਵੱਡਾ ਕੀਤਾ ਮੇਰੀ ਭੈਣ ਖੁਰਾ ਦੀ ਬੰਦਗੀ ਕਰਨ ਵਾਲੀ ਹੈ ਪਤਾ ਨਹੀਂ ਮੈਂ ਜਾਣੇ ਜਾਂ ਕਤਲ ਕਰਵਾ ਦੀ ਹੁੰਦੀ ਹੈ ਜੀਵਨ ਰਵੇ ਜਾਂ ਨਾ ਰਵੇ ਪਰ ਜਾਣ ਲੱਗੇ ਆਪਣੀ ਭੈਣ ਨੂੰ ਤਾਂ ਮਿਲ ਜਾਵਾਂ ਨਾਲੇ ਭੈਣ ਨੂੰ ਕਹਾਂਗਾ ਭੈਣੇ ਦੁਆ ਕਰ ਮੇਰੀ ਜਿੱਤ ਹੋ ਜਾਏ ਬੰਦਗੀ ਕਰਨ ਵਾਲੇ ਨਾਮ ਜਪਣ ਵਾਲੇ ਜਦੋਂ ਅਰਦਾਸ ਕਰਦੇ ਨੇ ਉਹਨਾਂ ਦੀ ਅਰਦਾਸ ਖੁਦਾ ਵਾਹਿਗੁਰੂ ਅਕਾਲ ਪੁਰਖ ਸੁਣ ਲੈਂਦੇ ਮੇਰੀ ਭੈਣ ਖੁਦਾ ਦੀ ਬੰਦਗੀ ਕਰਨ ਵਾਲੀ ਹੈ ਭੈਣ ਨੂੰ ਯਾਦ ਕਰਕੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਇਹਨੇ ਜਲਦੀ ਨਾਲ ਆਪਣੀ ਫੌਜ ਨੂੰ ਅੱਗੇ ਤੁਰਿਆ ਜੇ ਅੱਖਾਂ ਵਿੱਚ ਪਾਣੀ ਵੇਖ ਲਿਆ ਤਾੜੀ ਮਾਰ ਕੇ ਹੱਸਣਗੇ ਉੱਥੋਂ ਤੇ ਕੁਰਾਨ ਦੀ ਸਹੁੰ ਖਾ ਕੇ ਤੁਰਿਆ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਦੀ ਥਾਂ 'ਤੇ ਰਸਤੇ ਵਿੱਚ ਰੋਂਦਾ ਵੇਖਿਆ ਗਿਆ ਹੁਣ ਫੌਜ ਅੱਗੇ ਚਲੀ ਗਈ ਇਹਨੇ ਆਪਣਾ ਘੋੜਾ ਮੋੜਿਆ ਕਿੱਥੇ ਪਹੁੰਚਿਆ ਆਪਣੀ ਭੈਣ ਦੇ ਦਰਵਾਜ਼ੇ ਅੱਗੇ ਜਿਹੜਾ ਕਦੇ ਕੁੱਕ ਵਸਦਾ ਮਹਿਲ ਸੀ ਅੱਜ ਉਹ ਖੰਡਰ ਬਣਿਆ ਹੋਇਆ ਮੁੱਢ ਤਾਂ ਹੋ ਗਈਆਂ ਘਰ ਦਾ ਬੂਹਾ ਕਿਸੇ ਨੇ ਖੜਕਾਇਆ ਨਹੀਂ ਅਤੇ ਸੈਦ ਖਾਨ ਘੋੜੇ 'ਤੇ ਉਤਰਿਆ ਇਹਨੇ ਆਪਣੀ ਭੈਣ ਦਾ ਬੂਹਾ ਖੜਕਾਇਆ ਦਰਵਾਜ਼ਾ ਖੜਕਾਇਆ ਨਸੀਰਾਂ ਬੇਗਮ ਨੇ ਕੰਨਾਂ ਵਿੱਚ ਦਰਵਾਜ਼ਾ ਖੜਕਣ ਦੀ ਆਵਾਜ਼ ਪਈ ਉਹਨੇ ਆਖਿਆ ਮੁੱਤਾ ਹੋ ਗਈਆਂ ਮੇਰੇ ਘਰ ਦਾ ਬੂਹਾ ਕਿਸੇ ਖੜਕਾਇਆ ਨਹੀਂ ਕੌਣ ਹੈ ਜਿਹਨੇ ਮੇਰੇ ਘਰ ਦਾ ਬੂਹਾ ਖੜਕਾਇਆ ਅਤੇ ਨਸੀਰਾਂ ਬੇਗਮ ਜਦੋਂ ਬੂਹਾ ਖੋਲ੍ਹਣ ਵਾਸਤੇ ਜਾਂਦੀ ਹੈ ਬੂਹਾ ਖੋਲ੍ਹਦੀ ਹੈ ਕੀ ਵੇਖਦੀ ਹੈ ਬੂਹੇ ਦੇ ਵਿੱਚ ਮਾਂ ਜਾਂ ਵੀਰ ਖਲੋਤਾ ਹੈ ਆਪਣੇ ਭਰਾ ਨੂੰ ਤੱਕ ਕੇ ਨਸੀਰਾਂ ਬੇਗਮ ਨੂੰ ਪਲ ਦੀ ਪਲ ਆਪਣੇ ਗਮ ਭੁੱਲ ਗਏ ਅਤੇ ਆਪਣੇ ਭਰਾ ਨੂੰ ਤੱਕ ਕੇ ਜੋ ਕੁਝ ਆਪਣੀ ਜ਼ੁਬਾਨ ਵਿੱਚੋਂ ਕਹਿਣ ਲੱਗੀ ਉਹਨਾਂ ਨੂੰ ਇਸ ਕਵਿਤਾ ਵਿੱਚ ਆਖਰੀ ਸ਼ਬਦਾਂ ਵਿੱਚ ਮੇਰੇ ਸਾਥੀ ਆਪਦੇ ਸਾਹਮਣੇ ਕਿਉਂ
दस वीरा किवें आ गई याद पहन दी, दस वीरा किवें आ गई याद पहन दी, दस वीरा किवें आ गई याद पहन दी, दस वीरा किवें आ गई याद पहन दी। रूह खेड़ होई बेसमाद पहन दी, दस वीरा किवें आ गई याद पहन दी, रूह खेड़ होई बेसमाद पहन दी, दस वीरा किवें आ गई याद पहन दी। वड्डा औदा लेके है बुलाया भैन नूं, खोरे रोटी लगे ना स्वाद भैन दी, दस वीरा किवें आ गई याद भैन दी, खोरे रोटी लगे ना स्वाद भैन दी, दस वीरा किवें आ गई याद भैन दी। जापे पूरी होगी है मुराद पहन दी, दस वीरा किवें आ गई याद पहन दी,
जापे पूरी होगी
है मुराद पहन दी, दस वीरा किवें आ गई याद पहन दी। याद तेनू आई देर बाद पहन दी, दस वीरा किवें आ गई याद पहन दी, याद तेनू आई देर बाद पहन दी, दस वीरा किवें आ गई याद पहन दी, दस वीरा किवें आ गई याद पहन दी।
बस इन्हें शब्द प्रवान करो, उस समय दौरान होने फुलों की खिमा कर देना। सत बार मेरे अति सत्कार दे भाई सपाई गुरदीप सिंह जी न्यूयॉर्क वाले, जिन्होंने आप जी ने गुरु के शब्द की कथा नाल जोड़ना है, उस शब्द के अभ्यास बारे जोड़ना, अभ्यास नाल जोड़ना है, उस शब्द के सिद्धांत नाल जोड़ना है। आओ उन्होंने ज्यों आया कहता हुआ, मैं अपने समय दौरान हुई भुलों की खिमा मंगता हाँ। गुरमुख परिवार ਜਿਨ੍ਹਾਂ ਨੇ ਅੱਜ ਦੇ ਲੰਗਰ ਦੀ ਸੇਵਾ ਪ੍ਰਾਪਤ ਕੀਤੀ, ਮਹਾਰਾਜ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਮਨ ਦੀ ਮੁਰਾਦ ਪੂਰੀ ਕਰਨ, ਆਪ ਸੰਗਤ ਨੇ ਬਹੁਤ ਸਾਰਾ ਪਿਆਰ ਦਿੱਤਾ। ਇਤਿਹਾਸ ਸਮੁੰਦਰ ਹੁੰਦਾ, ਇਹਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ। ਵਿਚਾਰ ਸਾਂਝੇ ਕਰਦੇ ਹਾਂ, ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ, ਸੁਰ ਤੋਂ ਕਈ ਵਾਰੀ ਵਿਸੁਰਾ ਹੋ ਜਾਂਦਾ ਬੰਦਾ, ਤਲਪਟ ਬੋਲੇ ਜਾਂਦੇ ਨੇ, ਖਿਮਾ ਕਰ ਦੇਣਾ। ਇੱਕ ਵਾਰੀ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸੇ ਲੜੀ ਨੂੰ ਆਪਾਂ ਕੱਲ੍ਹ ਨੂੰ ਸ਼ਾਮ ਦੇ ਦੀਵਾਨ ਵਿੱਚ ਫਿਰ ਇਸ ਥਾਂ ਤੋਂ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਅੱਜ ਇੰਨੇ ਸ਼ਬਦ ਪ੍ਰਵਾਨ ਕਰੋ, ਫਤਿਹ ਪ੍ਰਵਾਨ ਕਰਕੇ ਸੀਸ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।